ਅੱਜ ਦੀਆਂ ਮੁੱਖ ਖਬਰਾਂ ਵਿੱਚ ਕੁਈਨਜ਼ਲੈਂਡ ਨੇ ਸੰਘੀ ਸਰਕਾਰ ਨੂੰ ਕੋਵਿਡ-19 PCR ਟੈਸਟਾਂ ਨੂੰ ਮੈਡੀਕੇਅਰ ਛੋਟ ਰਾਹੀਂ ਪੂਰਾ ਕਰਨ ਦੀ ਕੀਤੀ ਅਪੀਲ। ਨਿਊ ਸਾਊਥ ਵੇਲਜ਼ ਵਿੱਚ ਲੋਕਾਂ ਲਈ ਜਿਨਸੀ ਸਹਿਮਤੀ ਅਤੇ ਪੁਸ਼ਟੀ ਲਈ ਲੋੜੀਂਦੇ ਕਾਨੂੰਨ ਹੋਏ ਪਾਸ। ਅਤੇ ਖੇਡਾਂ ਵਿੱਚ ਕ੍ਰਿਕਟ ਤਸਮਾਨੀਆ ਨੇ ਟਿਮ ਪੇਨ ਸੈਕਸਟਿੰਗ ਸਕੈਂਡਲ ਨਾਲ ਨਜਿੱਠਣ ਲਈ ਕ੍ਰਿਕਟ ਆਸਟ੍ਰੇਲੀਆ ਦੀ ਕੀਤੀ ਨਿੰਦਾ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਕੁਈਨਜ਼ਲੈਂਡ ਦੀ ਪ੍ਰੀਮੀਅਰ ਐਨਾਸਟਾਸ਼ੀਆ ਪਾਲੇਸ਼ੇ ਨੇ ਰਾਜ ਵਿੱਚ ਯਾਤਰਾ ਕਰਨ ਵਾਲੇ ਸਾਰੇ ਲੋਕਾਂ ਲਈ ਕੋਵਿਡ-19 PCR ਟੈਸਟਾਂ ਲਈ ਮੈਡੀਕੇਅਰ ਛੋਟ ਦੀ ਮੰਗ ਕੀਤੀ ਹੈ ਜਦੋਂ ਤੱਕ ਰਾਜ ਟੀਕਾਕਰਨ ਦੇ 90% ਟੀਚੇ ਤੱਕ ਨਹੀਂ ਪਹੁੰਚ ਜਾਂਦਾ। ਫੈਡਰਲ ਸਿਹਤ ਮੰਤਰੀ ਗ੍ਰੈਗ ਹੰਟ ਨੇ ਕੁਈਨਜ਼ਲੈਂਡ ਸਰਕਾਰ ਨੂੰ ਪੱਤਰ ਲਿਖਿਆ ਅਤੇ ਉਹਨਾਂ ਨੂੰ ਤੇਜ਼ੀ ਨਾਲ ਐਂਟੀਜਨ ਟੈਸਟਿੰਗ ਤੇ ਵਿਚਾਰ ਕਰਨ ਲਈ ਕਿਹਾ ਹੈ ਜਾਂ ਘੱਟੋ ਘੱਟ ਰਾਜ ਦੇ ਅੰਦਰ ਅਤੇ ਬਾਹਰ ਯਾਤਰਾ ਕਰਨ ਵਾਲੇ ਲੋਕਾਂ ਲਈ PCR ਟੈਸਟਾਂ ਦੇ ਖਰਚਿਆਂ ਨੂੰ ਕਵਰ ਕਰਨ ਲਈ ਕਿਹਾ ਹੈ। ਪ੍ਰਾਈਵੇਟ ਕਲੀਨਿਕਾਂ ਵਿੱਚ PCR ਟੈਸਟਾਂ ਦੀ ਕੀਮਤ $150 ਤੱਕ ਹੋ ਸਕਦੀ ਹੈ ਅਤੇ ਇਹ ਅਸਪਸ਼ਟ ਹੈ ਕਿ ਕੀ ਲੋਕ ਯਾਤਰਾ ਦੇ ਉਦੇਸ਼ਾਂ ਲਈ ਮੁਫ਼ਤ ਟੈਸਟ ਕਰਾਉਣ ਦੇ ਯੋਗ ਹੋਣਗੇ ਜਾਂ ਨਹੀਂ। ਮਿਸ ਪਾਲੋਸ਼ੇ ਨੇ ਸ਼੍ਰੀ ਹੰਟ ਨੂੰ PCR ਟੈਸਟਾਂ ਲਈ ਮੈਡੀਕੇਅਰ ਛੋਟ ਤੇ ਵਿਚਾਰ ਕਰਨ ਅਤੇ ਰਾਸ਼ਟਰੀ ਕੈਬਨਿਟ ਵਿੱਚ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ।
I'll let Greg Hunt look after his job and I'll do my job and you know now's not the time to fight. Now is the time to actually work together. And I'd like to see this issue resolved at National Cabinet. Greg Hunt can quite easily make it a Medicare rebate. He can do that with the stroke of a pen. But it's only a temporary measure. Let me also stress this. This is a temporary measure up until we get to that 90% double dose. Once we get to 90% double dose, there is no PCR test requirement.
ਪ੍ਰਧਾਨ ਮੰਤਰੀ ਸ਼੍ਰੀ ਸਕਾਟ ਮੋਰਿਸਨ ਨਿੱਜੀ ਤੌਰ ਤੇ ਸਰਕਾਰ ਦੁਆਰਾ ਵਾਅਦਾ ਕੀਤੇ ਗਏ ਧਾਰਮਿਕ ਵਿਤਕਰੇ ਬਿੱਲ ਨੂੰ ਸੰਸਦ ਵਿੱਚ ਪੇਸ਼ ਕਰਨਗੇ। ਇਸ ਤੇ ਅਗਲੇ ਹਫ਼ਤੇ ਸਾਲ ਦੀ ਅੰਤਮ ਬੈਠਕ ਦੇ ਦੌਰਾਨ ਬਹਿਸ ਹੋਣ ਦੀ ਉਮੀਦ ਹੈ ਅਤੇ ਸੰਸਦੀ ਸੈਨੇਟ ਦੀ ਜਾਂਚ ਦੁਆਰਾ ਮੁਲਾਂਕਣ ਕੀਤਾ ਜਾਵੇਗਾ। ਸ਼੍ਰੀ ਮੋਰਿਸਨ ਦਾ ਕਹਿਣਾ ਹੈ ਕਿ ਬਿੱਲ ਸਹਿਨਸ਼ੀਲਤਾ ਨੂੰ ਦਰਸਾਉਂਦਾ ਹੈ ਅਤੇ ਜ਼ਿੰਮੇਵਾਰੀ ਦੇ ਨਾਲ ਆਜ਼ਾਦੀ ਨੂੰ ਸੰਤੁਲਿਤ ਕਰਦਾ ਹੈ। ਕਲਚਰਲ ਇਨਫਿਊਜ਼ਨ ਦੇ ਸੰਸਥਾਪਕ ਪੀਟਰ ਮੋਜ਼ਾ ਫੇਰੀਏਡਸ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਬਿੱਲ ਕਈ ਭਾਈਚਾਰਿਆਂ ਵਿੱਚ ਵੰਡ ਦਾ ਕਾਰਨ ਬਣ ਸਕਦਾ ਹੈ।
People will, and religious institutions will begin to look closely at who they're employing and if they're able to work out that these people might not necessarily align with the values of the organization, then the bill may be used to, you know, to be weaponized against individuals in our society. And I don't want to see that. I don't want to be part of society that starts to exclude.
ਨਿਊ ਸਾਊਥ ਵੇਲਜ਼ ਵਿੱਚ ਲੋਕਾਂ ਲਈ ਜਿਨਸੀ ਸਹਿਮਤੀ ਅਤੇ ਪੁਸ਼ਟੀ ਲਈ ਲੋੜੀਂਦੇ ਕਾਨੂੰਨ ਪਾਸ ਹੋ ਗਏ ਨੇ। ਕਾਨੂੰਨ ਅਨੁਸਾਰ ਹਾਜ਼ਰ ਸਹਿਮਤੀ ਦੀ ਲੋੜ ਹੋਵੇਗੀ, ਭਾਵ ਲੋਕਾਂ ਨੂੰ ਜਿਨਸੀ ਗਤੀਵਿਧੀ ਲਈ ਆਪਣੇ ਸਾਥੀ ਦੀ ਸਹਿਮਤੀ ਦੀ ਪੁਸ਼ਟੀ ਲੈਣ ਲਈ ਕੁਝ ਕਹਿਣਾ ਜਾਂ ਕਰਨਾ ਪਵੇਗਾ, ਨਹੀਂ ਤਾਂ ਉਹ ਜਿਨਸੀ ਸ਼ੋਸ਼ਣ ਦੇ ਦੋਸ਼ੀ ਹੋ ਸਕਦੇ ਨੇ। ਰਾਜ ਦੇ ਅਟਾਰਨੀ ਜਨਰਲ ਮਾਰਕ ਸਪੀਕਮੈਨ ਦਾ ਕਹਿਣਾ ਹੈ ਕਿ ਸੁਧਾਰ ਕਾਨੂੰਨ ਨੂੰ ਸਰਲ ਬਣਾਉਂਦੇ ਨੇ ਅਤੇ ਜਿਨਸੀ ਅਪਰਾਧਾਂ ਦੇ ਵਧੇਰੇ ਪ੍ਰਭਾਵਸ਼ਾਲੀ ਮੁਕੱਦਮੇ ਨੂੰ ਯਕੀਨੀ ਬਣਾਉਂਦੇ ਨੇ। ਉਹਨਾਂ ਇਹ ਵੀ ਕਿਹਾ ਕਿ ਹਾਂ ਪੱਖੀ ਸਹਿਮਤੀ ਮਾਡਲ ਸਪਸ਼ਟ ਸੀਮਾਵਾਂ ਨਿਰਧਾਰਿਤ ਕਰਦਾ ਹੈ ਅਤੇ ਆਮ ਸ਼ਿਸ਼ਟਾਚਾਰ ਦੇ ਮੂਲ ਸਿਧਾਂਤ ਨੂੰ ਮਜ਼ਬੂਤ ਕਰਦਾ ਹੈ। ਵਿਦੇਸ਼ੀ ਮਾਮਲਿਆਂ ਲਈ ਲੇਬਰ ਦੇ ਬੁਲਾਰੇ ਪੈਨੀ ਵੋਂਗ ਨੇ ਤਾਈਵਾਨ ਵਿਰੁੱਧ ਲੜਾਈ ਵਿੱਚ ਆਸਟ੍ਰੇਲੀਆ ਦੇ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਗੱਲ ਕਰਨ ਲਈ ਮੋਰਿਸਨ ਸਰਕਾਰ ਦੀ ਖਿਚਾਈ ਕੀਤੀ ਹੈ। ਚੁਣੇ ਜਾਣ ਤੇ ਲੇਬਰ ਦੀ ਵਿਦੇਸ਼ ਨੀਤੀ ਦੀ ਰਣਨੀਤੀ ਬਾਰੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿੱਚ ਬੋਲਦਿਆਂ ਸੈਨੇਟਰ ਵੋਂਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਜਦੋਂ ਵੀ ਮੁਸੀਬਤ ਵਿੱਚ ਹੁੰਦੇ ਨੇ ਤਾਂ ਉਹ ਚੀਨ ਤੇ ਰਾਜਨੀਤੀ ਖੇਡਦੇ ਨੇ। ਵੋਂਗ ਨੇ ਸ਼੍ਰੀ ਮੋਰਿਸਨ ਤੇ ਲਗਾਤਾਰ ਝੂਠੇ ਹੋਣ ਦਾ ਵੀ ਦੋਸ਼ ਲਗਾਇਆ ਹੈ।
The underlying point, though, is that there is now an overwhelming body of evidence to show that Mr. Morrison's base instinct is always to lie and blame others. He lies about being at the front of the queue, about being in Hawaii during the bushfires, about electric vehicles and about vaccine mandates. He lies about the mistakes he makes, like describing Australia's position on Taiwan as one country, two systems. He lies about others like Anthony Albanese and even the French president. And then he tells new lies to deny his old lies.
ਸੈਨੇਟਰ ਵਾਂਗ ਨੇ ਮੰਨਿਆ ਕਿ ਚੀਨ ਨਾਲ ਆਸਟ੍ਰੇਲੀਆ ਦੇ ਸੰਬੰਧਾਂ ਦਾ ਪ੍ਰਬੰਧ ਕਰਨਾ ਮੁਸ਼ਕਲ ਹੋ ਗਿਆ ਹੈ, ਪਰ ਇਸ ਨੂੰ ਹੋਰ ਕੂਟਨੀਤਿਕ ਢੰਗ ਨਾਲ ਕੀਤਾ ਜਾ ਸਕਦਾ ਹੈ। ਨਾਰਦਰਨ ਟੈਰੇਟਰੀ ਨੇ 3 ਨਵੇਂ ਕੋਵਿਡ-19 ਮਾਮਲਿਆਂ ਦਾ ਪਤਾ ਲਗਾਇਆ ਹੈ, ਜਿਸ ਵਿੱਚ ਰੋਬਿਨਸਨ ਰਿਵਰ ਤੋਂ ਇੱਕ ਛੋਟਾ ਬੱਚਾ ਵੀ ਸ਼ਾਮਲ ਹੈ, ਜਿਸ ਨੂੰ ਕਿ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਇਨ੍ਹਾਂ ਵਿੱਚ ਬਿੰਜਾਰੀ ਆਦਿਵਾਸੀ ਭਾਈਚਾਰੇ ਤੋਂ 40 ਸਾਲ ਦਾ ਇੱਕ ਪੁਰਸ਼ ਅਤੇ 20 ਸਾਲ ਦੀ ਇੱਕ ਔਰਤ ਵੀ ਸ਼ਾਮਲ ਹੈ। ਮੁੱਖ ਮੰਤਰੀ ਮਾਈਕਲ ਗਨਰ ਨੇ ਸੰਕੇਤ ਦਿੱਤਾ ਹੈ ਕਿ ਕੈਥਰੀਨ ਦਾ ਖੇਤਰ ਦਸੰਬਰ ਦੇ ਸ਼ੁਰੂ ਵਿੱਚ ਕੁਝ ਸਮੇਂ ਬਾਅਦ ਤਾਲਾਬੰਦੀ ਤੋਂ ਬਾਹਰ ਆਉਣਾ ਸ਼ੁਰੂ ਹੋ ਜਾਵੇਗਾ। ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਗੋਵਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਿਲਾਫ ਕਥਿਤ ਧਮਕੀਆਂ ਕੋਵਿਡ-19 ਵਿਰੁੱਧ ਆਬਾਦੀ ਨੂੰ ਟੀਕਾਕਰਨ ਲਈ ਉਨ੍ਹਾਂ ਦੀ ਸਰਕਾਰ ਦੇ ਦਬਾਅ ਨੂੰ ਨਹੀਂ ਬਦਲ ਸਕਦੀਆਂ। ਇਹ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਨੇ ਕਥਿਤ ਤੌਰ ਤੇ ਸ਼੍ਰੀ ਮੈਗੋਵਨ ਨੂੰ ਧਮਕੀ ਭਰੇ ਫੋਨ ਕਰਨ ਅਤੇ ਧਮਕੀ ਭਰੇ ਸੰਦੇਸ਼ ਭੇਜਣ ਵਾਲੇ ਦੋ ਵਿਅਕਤੀਆਂ ਤੇ ਦੋਸ਼ ਲਗਾਇਆ। ਦੋਵਾਂ ਵਿਅਕਤੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ ਉਹ ਅਗਲੇ ਮਹੀਨੇ ਆਰਮਾਡੇਲ ਮੈਜਿਸਟ੍ਰੇਟ ਅਦਾਲਤ ਦਾ ਸਾਹਮਣਾ ਕਰਨਗੇ। ਮਿਸਟਰ ਮੈਗੋਵਨ ਨੇ ਵਸਨੀਕਾਂ ਨੂੰ ਕੱਟੜਪੰਥੀ ਆਚਰਣ ਨੂੰ ਰੋਕਣ ਅਤੇ ਆਪਣੇ ਪਰਿਵਾਰ ਅਤੇ ਸਹਿਯੋਗੀਆਂ ਨੂੰ ਧਮਕਾਉਣਾ ਬੰਦ ਕਰਨ ਦੀ ਅਪੀਲ ਕੀਤੀ ਹੈ। ਐਡੀਲੇਟ ਹਵਾਈ ਅੱਡੇ ਤੇ ਜੱਫੀਆਂ, ਖੁਸ਼ੀ ਦੇ ਹੰਝੂ ਅਤੇ ਭਾਵਨਾਤਮਕ ਮੇਲ ਮਿਲਾਪ ਹੁੰਦੇ ਦੇਖੇ ਗਏ, ਕਿਉਂਕਿ ਅੰਤਰਰਾਜੀ ਯਾਤਰੀ ਲਗਭਗ 150 ਦਿਨਾਂ ਤੋਂ ਵੱਧ ਸਰਹੱਦੀ ਪਾਬੰਦੀਆਂ ਤੋਂ ਬਾਅਦ ਦੱਖਣੀ ਆਸਟ੍ਰੇਲੀਆ ਵਿੱਚ ਦੁਬਾਰਾ ਦਾਖਲ ਹੋਏ। ਦੋਹਰਾ ਟੀਕਾਕਰਨ ਹਾਸਲ ਕੀਤੇ ਯਾਤਰੀ ਐਂਟਰੀ ਚੈੱਕ ਐਸਏ ਵਜੋਂ ਜਾਣੀ ਜਾਂਦੀ ਇੱਕ ਨਵੀਂ ਆਨਲਾਈਨ ਬਾਰਡਰ ਐਂਟਰੀ ਪ੍ਰਕਿਰਿਆ ਪੂਰੀ ਕਰਕੇ ਵਾਪਸ ਆਉਣ ਦੇ ਯੋਗ ਹੋ ਸਕਦੇ ਨੇ। ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਦਾ ਕਹਿਣਾ ਹੈ ਕਿ ਇਹ ਕ੍ਰਿਸਮਸ ਦੀ ਅਗਵਾਈ ਵਿੱਚ ਇੱਕ ਵੱਡਾ ਕਦਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਆਪਣੀ ਕੋਵਿਡ-19 ਪ੍ਰਕਿਰਿਆ ਅਤੇ ਮੁੜ ਖੋਲ੍ਹਣ ਦੀ ਯੋਜਨਾ ਵਿੱਚ ਸਾਵਧਾਨ ਅਤੇ ਸਮਝਦਾਰ ਰਹੀ ਹੈ।
We're the first of the non-COVID states to open up. We're the first to have regional travel in South Australia, the first to get our students back to school, the first to get elective surgery stood back up again. We've had a prudent arrangement with regards to the opening of the borders today, so only fully vaccinated people. But I know that this is the right thing to do for our state at this point in time.
ਸੈਨੇਟਰ ਜੇਨ ਹਿਊਮ ਨੇ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਦਾਅਵੇ ਕਿ ਕ੍ਰਿਪਟੋ ਮੁਦਰਾ ਇੱਕ ਫੈਸ਼ਨ ਹੈ ਜੋ ਕਿ ਜਲਦੀ ਖਤਮ ਹੋ ਜਾਵੇਗਾ ਨੂੰ ਵਿਵਾਦ ਕਰਾਰ ਦਿੰਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਆਸਟ੍ਰੇਲੀਆ ਨੂੰ ਕ੍ਰਿਪਟੋ ਮੁਦਰਾ ਨੂੰ ਅਪਣਾਉਣ ਦੀ ਲੋੜ ਹੈ। SBS ਨਾਲ ਵਿਸ਼ੇਸ਼ ਤੌਰ ਤੇ ਗੱਲ ਕਰਦੇ ਹੋਏ ਸੈਨੇਟਰ ਹਿਊਮ ਨੇ ਕਿਹਾ ਕਿ ਉਦਯੋਗ ਅਤੇ ਸਰਕਾਰੀ ਨੇਤਾਵਾਂ ਨੂੰ ਇਸ ਦੇ ਉਭਾਰ ਅਤੇ ਪ੍ਰਸਿੱਧੀ ਨੂੰ ਸਵੀਕਾਰ ਕਰਨ ਦੀ ਜ਼ਰੂਰਤ ਹੈ ਅਤੇ ਨੀਤੀ ਨਿਰਮਾਤਾਵਾਂ ਨੂੰ ਬਿਨਾਂ ਡਰੇ ਸਾਵਧਾਨੀ ਨਾਲ ਚੱਲਣ ਦੀ ਅਪੀਲ ਕੀਤੀ।
Well, around 17% of Australians now hold cryptocurrency, which is a staggering amount. And importantly, the underlying technology that underpins cryptocurrency, blockchain technology, really isn't a fad. It's not going away. In the government's mind, all innovation begins as disruption and ends as a household name. And this is technology that we should be embracing because there's lots of opportunities to Australia to for Australia to grasp here.
ਆਸਟ੍ਰੇਲੀਆਈ ਮੌਸਮ ਵਿਭਾਗ ਨੇ ਘੋਸ਼ਣਾ ਕੀਤੀ ਹੈ ਕਿ ਹੁਣ ਇੱਕ ਲਾ ਨੀਨਾ ਮੌਸਮ ਦਾ ਸਮਾਂ ਚੱਲ ਰਿਹਾ ਹੈ ਅਤੇ ਦੇਸ਼ ਵਿੱਚ 10 ਸਾਲਾਂ ਵਿੱਚ ਸਭ ਤੋਂ ਵੱਧ ਨਮੀ ਵਾਲੀ ਬਸੰਤ ਗਰਮੀਆਂ ਵਿੱਚ ਜਾਰੀ ਰਹੇਗੀ। ਲਾ ਨੀਨਾ ਇੱਕ ਚੱਕਰ ਦਾ ਹਿੱਸਾ ਹੈ ਜਿਸ ਨੂੰ ਐਲ ਨੀਨੋ ਦੱਖਣੀ ਆਸੀਲੇਸ਼ਨ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਪ੍ਰਸ਼ਾਂਤ ਮਹਾਸਾਗਰ ਵਿੱਚ ਸਮੁੰਦਰ ਦੇ ਤਾਪਮਾਨ ਅਤੇ ਮੌਸਮ ਦੇ ਪੈਟਰਨਾਂ ਵਿੱਚ ਕੁਦਰਤੀ ਤਬਦੀਲੀ ਸ਼ਾਮਲ ਹੁੰਦੀ ਹੈ, ਜਿਸ ਨਾਲ ਗਿੱਲੇ ਹਾਲਾਤ ਅਤੇ ਹੋਰ ਚੱਕਰਵਾਤ ਆਉਂਦੇ ਨੇ। ਮੌਸਮ ਵਿਗਿਆਨ ਬਿਊਰੋ ਦੇ ਸੰਚਾਲਨ ਜਲਵਾਯੂ ਸੇਵਾਵਾਂ ਦੇ ਮੁਖੀ ਐਂਡਰਿਊ ਵਾਟਕਿੰਸ ਦਾ ਕਹਿਣਾ ਹੈ ਕਿ ਅਗਲੇ 3 ਮਹੀਨਿਆਂ ਦੌਰਾਨ ਆਸਟ੍ਰੇਲੀਆ ਦੇ ਪੂਰਬੀ, ਉੱਤਰੀ ਅਤੇ ਮੱਧ ਹਿੱਸਿਆਂ ਵਿੱਚ ਗਰਮ ਮੌਸਮ ਅਤੇ ਮਹੱਤਵਪੂਰਨ ਬਾਰਿਸ਼ ਹੋਵੇਗੀ।
The La Nina is likely to persist through until at least January, possibly through the summer as a whole. It does also mean we get cooler temperatures for Australia, but we can still get heat waves. And the heat waves we get over summer tend to be longer. Even if they're not as extreme, they do though tend to be longer and more humid. And so we still have a risk of heat stress for people over the summer from heat waves. We also see more tropical cyclones than usual.
ਅਤੇ ਹੁਣ ਸਮਾਂ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਕ੍ਰਿਕਟ ਤਸਮਾਨੀਆ ਨੇ ਕ੍ਰਿਕਟ ਆਸਟ੍ਰੇਲੀਆ ਦੀ ਨਿੰਦਾ ਕੀਤੀ ਹੈ ਅਤੇ ਰਾਸ਼ਟਰੀ ਸੰਚਾਲਨ ਸੰਸਥਾ ਤੇ ਟਿਮ ਪੇਨ ਦੇ ਨਾਲ ਸੈਕਸਟਿੰਗ ਖੁਲਾਸੇ ਦੇ ਦੌਰਾਨ ਭਿਆਨਕ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਪੇਨ ਨੇ 2017 ਵਿੱਚ ਇੱਕ ਮਹਿਲਾ ਕ੍ਰਿਕਟ ਤਸਮਾਨੀਆ ਸਟਾਫ ਨੂੰ ਜਿਨਸੀ ਸੰਦੇਸ਼ ਅਤੇ ਇੱਕ ਅਣਉਚਿਤ ਤਸਵੀਰ ਭੇਜੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਟੈਸਟ ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕ੍ਰਿਕਟ ਤਸਮਾਨੀਆ ਦੇ ਚੇਅਰਮੈਨ ਐਂਡਰਿਊ ਗੈਗਿਨ ਦਾ ਕਹਿਣਾ ਹੈ ਕਿ ਟਿਮ ਪੇਨ ਪਿਛਲੇ 4 ਸਾਲਾਂ ਵਿੱਚ ਆਸਟ੍ਰੇਲੀਆਈ ਕ੍ਰਿਕਟ ਲਈ ਇੱਕ ਰੋਸ਼ਨੀ ਬਣਿਆ ਹੋਇਆ ਹੈ ਅਤੇ ਕੇਪ ਟਾਊਨ ਬਾਲ ਟੈਂਪਰਿੰਗ ਸਕੈਂਡਲ ਤੋਂ ਬਾਅਦ ਰਾਸ਼ਟਰੀ ਟੀਮ ਦੀ ਸਾਖ ਨੂੰ ਬਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਕ੍ਰਿਕਟ ਆਸਟ੍ਰੇਲੀਆ ਨੂੰ ਟਿਮ ਪੇਨ ਦਾ ਸਮਰਥਨ ਕਰਨਾ ਚਾਹੀਦਾ ਹੈ ਪਰ ਇਸ ਦੀ ਬਜਾਏ ਉਸ ਨਾਲ ਗਲਤ ਵਿਵਹਾਰ ਕੀਤਾ ਜਾ ਰਿਹਾ ਹੈ। ਅਤੇ ਹੁਣ ਸਮਾਂ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 72 ਸੈਂਟ, ਭਾਰਤ ਵਿੱਚ 53 ਰੁਪਏ 75 ਪੈਸੇ ਅਤੇ ਪਾਕਿਸਤਾਨ ਵਿੱਚ 125 ਰੁਪਏ 56 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ ਦੇ ਮੌਸਮ ਦੇ ਵੇਰਵੇ ਦਾ। ਕੱਲ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਧੁੱਪ, ਤਾਪਮਾਨ 29 ਡਿਗਰੀ, ਐਡੀਲੇਟ ਥੋੜੀਆਂ ਬਹੁਤ ਕਣੀਆਂ, ਤਾਪਮਾਨ 22 ਡਿਗਰੀ, ਮੈਲਬਰਨ ਨਮੀ ਅਤੇ ਮੀਂਹ ਦੀ ਸੰਭਾਵਨਾ, ਤਾਪਮਾਨ 23 ਡਿਗਰੀ, ਹੋਬਾਰਟ ਥੋੜੀਆਂ ਬਹੁਤ ਕਣੀਆਂ, ਤਾਪਮਾਨ 22 ਡਿਗਰੀ, ਕੈਨਬਰਾ ਮੌਸਮ ਲਗਭਗ ਸਮਾਨ, ਤਾਪਮਾਨ 23 ਡਿਗਰੀ, ਸਿਡਨੀ ਥੋੜੀਆਂ ਬਹੁਤ ਕਣੀਆਂ, ਤਾਪਮਾਨ 26 ਡਿਗਰੀ, ਬ੍ਰਿਸਬੇਨ ਮੀਂਹ ਦੀ ਸੰਭਾਵਨਾ, ਤਾਪਮਾਨ 27 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।